भगती काल दे दौर विच श्री नामदेव जी महाराज भी भगतां दे चों एक उगे भगत होए हन। आप दी माता गौना बाई और आप दे पिता दा नाम राम सेठी सी। नरसी बामणी पिंड नामक ग्राम देच कस्बे देच आप दा जन्म होया जो जिला सितारा विच है। बचपन तो ही मां बाप तो पावन संस्कार मिलन दे कारण आप दा रजू बचपन तो ही भक्ति भावना वाला सी, प्रभु दी तरफ सी। बच्चियां दे नाल खेडदे आया भी आप हरी चिंतन करदे सन। सहजे सहजे आप वड्डे होए, दुनियावी तालीम आपने हासिल कीती, लेकिन आप दे अंदर निर्गुण ब्रह्म दी उपासना प्रबल रूप विच घर कर दी गई। ਇਹ ਗੱਲ ਵੱਖਰੀ ਹੈ ਕਿ ਬਣੇ ਹੋਏ ਸੰਸਕਾਰਾਂ ਦੇ ਮੁਤਾਬਕ ਤੇ ਦੇਸ਼ ਦੀ ਬਣੀ ਹੋਈ ਸੰਸਕ੍ਰਿਤੀ ਦੇ ਮੁਤਾਬਕ ਆਪ ਕੁਛ ਮੰਦਰਾਂ ਦੇ ਦਰਸ਼ਨ ਕਰਨ ਲਈ ਵੀ ਗਏ, ਜੈਸੇ ਕਿ ਆਪ ਦੀ ਬਾਣੀ ਤੋਂ ਵੀ ਪਤਾ ਚੱਲਦਾ ਹੈ। ਲੇਕਿਨ ਮੰਦਰ ਦੇ ਵਿੱਚ ਜੋ ਆਪ ਨਾਲ ਵਿਵਹਾਰ ਹੋਇਆ ਉਸ ਦਾ ਵੀ ਆਪ ਜ਼ਿਕਰ ਕਰਦੇ ਨੇ। ਹਸਤ ਖੇਲਤ ਤੇਰੇ ਦੇਹਵਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਮੰਦਰ ਦੇ ਵਿੱਚ ਭਗਤੀ ਕਰਦਿਆਂ ਪ੍ਰਭੂ ਦੇ ਗੀਤ ਗਾਉਂਦਿਆਂ ਕਿਉਂ ਉਠਾਏ ਗਏ, ਕਿਉਂ ਬਾਹਰ ਕੱਢੇ ਗਏ? ਕਿਉਂਕਿ ਸ਼ੂਦਰ ਜਾਤੀ ਦੇ ਸਨ ਅਤੇ ਸ਼ੂਦਰ ਜਾਤੀ ਲਈ ਮੰਦਰਾਂ ਦਾ ਪ੍ਰਵੇਸ਼ ਬੰਦ ਸੀ। ਆਪ ਸਵੈਮ ਕਹਿੰਦੇ ਨੇ, ਹਸਤ ਖਲਿਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਮੋਕੋ ਕਾਹੇ ਕੁਆਇਆ। ਭਗਤੀ ਭਾਵ ਵਿੱਚ ਭਿੱਜੇ ਗੀਤ ਆਪ ਜੋ ਗਾ ਰਹੇ ਸਨ ਅਤੇ ਮੰਦਰਾਂ ਵਿੱਚ ਜੋ ਕਥਾ ਕੀਰਤਨ ਹੁੰਦਾ ਸੀ ਉਸਦੇ ਜੋ ਸੁਣਨ ਦਾ ਆਪ ਦੇ ਅੰਦਰ ਸ਼ੌਕ ਸੀ, ਲੇਕਿਨ ਬ੍ਰਾਹਮਣਾਂ ਦਾ ਜੋ ਵਿਵਹਾਰ ਸੀ ਉਸ ਤੋਂ ਦੁਖਤ ਹੋ ਕੇ ਆਪ ਕਹਿੰਦੇ ਨੇ, ਛੀਪੇ ਕੇ ਜਨਮ ਮੋਕੋ ਕਾਹੇ ਕੁਆਇਆ। ਹੇ ਪ੍ਰਭੂ, ਤੂੰ ਛੀਂਬੇ ਦੇ ਘਰ ਮੈਨੂੰ ਜਨਮ ਕਿਉਂ ਦਿੱਤਾ? ਕਿਉਂਕਿ ਭਗਤੀ ਕਰਨ ਦਾ ਅਖਤਿਆਰ ਲੋਕ ਮੈਨੂੰ ਨਹੀਂ ਦਿੰਦੇ, ਮੰਦਰਾਂ ਦੇ ਚੋਂ ਧੱਕੇ ਮਾਰ ਕੇ ਕੱਢਦੇ ਨੇ। ਲੈ ਕਮਲੀ ਚਲਿਓ ਪਲਟਾਏ, ਦੇਹੁਰੇ ਪਾਛੇ ਬੈਠਾ ਜਾਏ। ਆਖਿਰ ਆਪਣਾ ਚਦਰਾ ਵਿਛਾ ਕੇ ਜਿਸ ਦੇ ਉੱਤੇ ਉਹ ਬੈਠਾ ਹੋਇਆ ਸੀ ਉਹਨੂੰ ਸੰਭਾਲ ਕੇ ਸਮੇਟ ਕੇ ਮੰਦਰ ਦੇ ਪਿਛਵਾੜੇ ਜਾ ਬੈਠਾ। ਆਪ ਦਾ ਹੀ ਵਾਕ ਹੈ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕਾ ਦੇਹੁਰਾ ਫਿਰੇ। ਜੈਸੇ ਜੈਸੇ ਉਹ ਪ੍ਰਭੂ ਦੇ ਗੀਤ ਗਾਉਂਦੇ ਨੇ, ਪ੍ਰਭੂ ਵਿੱਚ ਲੀਨ ਹੁੰਦੇ ਨੇ, ਵੈਸੇ ਵੈਸੇ ਮੰਦਰ ਫਿਰਦਾ ਹੈ ਔਰ ਮੰਦਰ ਦਾ ਜੋ ਮੁੱਖ ਦੁਆਰ ਸੀ ਉਸਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ, ਮੂਰਤੀਆਂ ਦਾ ਮੂੰਹ ਨਾਮਦੇਵ ਜੀ ਦੀ ਤਰਫ ਹੋ ਗਿਆ ਔਰ ਪੰਡੀਆਂ ਦੀ ਤਰਫ ਪਿਛਵਾੜ ਲਾ। ਫੇਰ ਦੀਆ ਨਾਮੇ ਕੋ ਦੇਹੁਰਾ, ਪੰਡੀਅਨ ਕੋ ਪਿਛਵਾੜ ਲਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ, ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਵ ਮੁਖ ਲਾਇਆ। ਇਹ ਮੰਦਰ ਗੌਂਡਾ ਵਿੱਚ ਅੱਜ ਵੀ ਮੌਜੂਦ ਹੈ। ਸ਼੍ਰੀ ਸੱਚਖੰਡ ਹਜ਼ੂਰ ਸਾਹਿਬ ਤੋਂ ਗਾਲਬਨ 40 ਮੀਲ ਦੀ ਦੂਰੀ ਦੇ ਔਰੰਗਾਬਾਦ ਰੋਡ ਦੇ ਉੱਤੇ ਇਹ ਗੌਂਡਾ ਨਾਮ ਦਾ ਬਹੁਤ ਵੱਡਾ ਤੀਰਥ ਹੈ। ਇਸ ਔਂਡਾ ਨਾਮ ਦੇ ਤੀਰਥ ਦੇ ਉੱਤੇ ਹੀ ਸ਼੍ਰੀ ਨਾਮਦੇਵ ਜੀ ਮਹਾਰਾਜ ਨੇ ਇਹ ਪ੍ਰਭੂ ਦੇ ਗੀਤ ਗਾਏ ਅਤੇ ਆਪ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ। ਇਹ ਮੰਦਰ ਇਤਿਹਾਸਕ ਮੰਦਰ ਹੈ ਔਰ ਕਸਬੇ ਦਾ ਨਾਂ ਔਂਡਾ ਹੈ। ਮਹਾਰਾਸ਼ਟਰ ਦੇ ਵਿੱਚ ਬੇਸ਼ੁਮਾਰ ਤੀਰਥਾਂ ਦੇ ਚੋਂ ਇਹ ਅਸਥਾਨ ਵੀ ਤੀਰਥ ਸਤਲ ਕਰਕੇ ਬਹੁਤ ਮਸ਼ਹੂਰ ਹੈ ਔਰ ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਵੀ ਅਸਥਾਨ ਇਸ ਮੰਦਰ ਦੇ ਵਿੱਚ ਅੱਜ ਬਣਿਆ ਹੋਇਆ ਹੈ। ਭਾਵੇਂ ਆਪ ਸਰੀਰਕ ਰੂਪ ਦੇ ਜਦ ਮੌਜੂਦ ਸਨ ਤਾਂ ਆਪ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ, ਲੇਕਿਨ ਅੱਜ ਉਹਨਾਂ ਦੀ ਮੂਰਤੀ ਮੰਦਰ ਦੇ ਦੁਆਰ ਤੋਂ ਬਾਹਰ ਸਥਾਪਨ ਕੀਤੀ ਹੋਈ ਹੈ ਔਰ ਦੂਰੋਂ ਹੀ ਪੁਜਾਰੀ ਆਵਾਜ਼ ਮਾਰਦੇ ਨੇ, ਸੰਤ ਨਾਮਦੇਵ ਦੇ ਦਰਸ਼ਨ ਕਰੋ, ਸੰਤ ਨਾਮਦੇਵ ਦੇ ਦਰਸ਼ਨ ਕਰੋ। ਲੇਕਿਨ ਇਹ ਅਜੂਬਾ ਪ੍ਰਿਥਵੀ 'ਤੇ ਮੌਜੂਦ ਹੈ ਕਿ ਮੂਰਤੀਆਂ ਦਾ ਮੂੰਹ ਇੱਕ ਪਾਸੇ ਹੈ, ਮੰਦਰ ਦਾ ਮੂੰਹ ਦੂਸਰੇ ਪਾਸੇ ਹੈ। ਔਰ ਇਹ ਅਜੂਬਾ ਕਹਿੰਦੇ ਨੇ ਸ਼੍ਰੀ ਨਾਮਦੇਵ ਜੀ ਮਹਾਰਾਜ ਕਰਕੇ ਹੋਇਆ, ਕਿਉਂਕਿ ਆਪ ਨੂੰ ਜਦ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ, ਆਪ ਪਿੱਛੇ ਜਾ ਬੈਠੇ ਤਾਂ ਮੂਰਤੀਆਂ ਨੇ ਵੀ ਰੁੱਖ ਨਾਮਦੇਵ ਦੀ ਤਰਫ ਹੀ ਕਰ ਲਿਆ। ਖੈਰ, ਮਹਾਰਾਸ਼ਟਰ ਦੇ ਵਿੱਚ ਭਰਮਣ ਕਰਦਿਆਂ, ਪ੍ਰਭੂ ਗੀਤ ਗਾਉਂਦਿਆਂ ਆਪ ਮਨੁੱਖਤਾ ਲਈ ਇੱਕ ਪਵਿੱਤਰ ਮਾਹੌਲ ਬਣਾ ਰਹੇ ਸਨ। ਦਰਅਸਲ ਭਗਤ ਦਾ ਹੋਣਾ ਹੀ ਵਾਤਾਵਰਣ ਦਾ ਪਵਿੱਤਰ ਹੋਣਾ ਹੈ। ਉਹਦੇ ਸਰੀਰ ਦੇ ਵਿੱਚੋਂ ਜੋ ਲਹਿਰਾਂ ਨਿਕਲਦੀਆਂ ਨੇ, ਤਿਰੰਗਾ ਨਿਕਲਦੀਆਂ ਨੇ, ਉਹ ਆਸ ਪਾਸ ਦੇ ਮਾਹੌਲ ਨੂੰ ਪਵਿੱਤਰ ਕਰਦੀਆਂ ਨੇ। ਜੈਸੇ ਕਿ ਭਗਤ ਕਬੀਰ ਦਾ ਕਹਿਣਾ ਹੈ, ਕਬੀਰ ਸੋ ਮੁਖ ਧਨ ਹੈ ਜੈ ਮੁਖ ਕਹੀਏ ਰਾਮ, ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ। ਦੇਹੀ ਦਾ ਤੇ ਕਹਿਣਾ ਕਿ ਇੱਕ ਸੁਰਤ ਹੋ ਕੇ ਜੋ ਪ੍ਰਭੂ ਗੀਤ ਉਚਾਰਨ ਕਰਨੇ ਨੇ, ਪ੍ਰਭੂ ਸਿਮਰਨ ਕਰਨਾ, ਉਹਦੇ ਨਾਲ ਤੇ ਸਾਰਾ ਨਗਰ ਪਵਿੱਤਰ ਹੋ ਜਾਂਦਾ ਹੈ, ਸਾਰਾ ਸ਼ਹਿਰ ਪਵਿੱਤਰ ਹੋ ਜਾਂਦਾ ਹੈ। ਤੋ ਨਾਮਦੇਵ ਨੇ ਥਾਂ ਥਾਂ ਤੇ ਮਹਾਰਾਸ਼ਟਰ ਦੇ ਵਿੱਚ ਭਰਮਣ ਕਰਨਾ ਆਰੰਭ ਕੀਤਾ। ਇਸ ਤੋਂ ਬਾਅਦ ਆਪ ਨੇ ਸਮਸਤ ਭਾਰਤ ਦਾ ਵੀ ਰਟਨ ਕੀਤਾ। ਦਿੱਲੀ ਦੇ ਜਦ ਆਪ ਆਏ ਤੇ ਆਪ ਦੇ ਭਗਤੀ ਭਾਵ ਦੇ ਸੰਗੀਤ ਨੇ ਜਦ ਸਰੋਤਿਆਂ ਦੇ ਮਨਾਂ ਤੇ ਆਪਣਾ ਪ੍ਰਭਾਵ ਪਾਇਆ ਤੇ ਆਪ ਦੇ ਆਲੇ ਦੁਆਲੇ ਬਹੁਤੀ ਭੀੜ ਇਕੱਠੀ ਹੋਈ, ਤਾਂ ਉਹ ਪੁਰਾਣਾ ਝਗੜਾ ਸ਼ੁਰੂ ਹੋ ਗਿਆ ਜਿਹਨੂੰ ਕਹਿੰਦੇ ਨੇ ਸੱਤ ਤੇ ਸਤਾ ਦਾ ਝਗੜਾ। ਵਕਤ ਦੇ ਸੁਲਤਾਨ ਸਿਕੰਦਰ ਲੋਧੀ ਨੂੰ ਇਹ ਗੱਲ ਰਾਸ ਨਹੀਂ ਆਈ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ, ਇਤਨਾ ਇਕੱਠ। ਇਸ ਤੋਂ ਸਤਾਧਾਰੀ ਕਈ ਦਫ਼ਾ ਖਤਰਾ ਮਹਿਸੂਸ ਕਰਦੇ ਨੇ ਕਿ ਇੱਕ ਵਿਅਕਤੀ ਦੇ ਪਿੱਛੇ ਇਤਨੀ ਭੀੜ ਕਿਉਂ ਹੈ, ਅਤੇ ਇਹ ਭੀੜ ਕਿਸੇ ਵਕਤ ਸਾਡੇ ਲਈ ਦੁਖਦਾਈ ਸਾਬਤ ਨਾ ਹੋਵੇ। ਲਿਹਾਜ਼ਾ ਸ਼੍ਰੀ ਨਾਮਦੇਵ ਜੀ ਮਹਾਰਾਜ ਨੂੰ ਪਕੜ ਕੇ ਹਿਰਾਸਤ ਵਿੱਚ ਲੈ ਲਿਆ ਗਿਆ। ਔਰ ਸੁਲਤਾਨ ਨੇ ਕਿਹਾ ਕਿ ਮੇਰੇ ਘਰ ਦੀ ਇਹ ਕਪਿਲਾ ਗਊ ਮਰ ਗਈ ਹੈ, ਇਸ ਨੂੰ ਤੂੰ ਆਪਣੀ ਸ਼ਕਤੀ ਨਾਲ ਜਿਵਾ ਦੇ ਅਤੇ ਤੈਨੂੰ ਛੱਡਾਂਗਾ ਵਰਨਾ ਨਹੀਂ। ਤੋ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਜਨਮ ਤੇ ਮਰਨ ਪ੍ਰਭੂ ਦੇ ਹੱਥ 'ਚ ਹੈ। ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਹ ਜਨਮ ਤੇ ਮਰਨ ਰਾਮ ਦੇ ਹੱਥ ਦੇ 'ਚ ਹੈ, ਨਾ ਕਿ ਮੇਰੇ ਹੱਥ ਦੇ 'ਚ ਹੈ। ਸੁਲਤਾਨ ਕ੍ਰੋਧ ਦੇ 'ਚ ਆਇਆ, ਗੁੱਸੇ ਦੇ 'ਚ ਆਇਆ, ਔਰ ਜੇਲ੍ਹ ਦੇ 'ਚ ਨਾਮਦੇਵ ਜੀ ਮਹਾਰਾਜ ਨੂੰ ਬੰਦ ਕਰ ਦਿੱਤਾ ਗਿਆ। ਦਿੱਲੀ ਦੇ ਪਤਵੰਤਿਆਂ ਨੇ ਆਖਰ ਸੋਚਿਆ ਕਿ ਕੀਮਤੀ ਇਨਸਾਨ ਹੈ, ਭਗਤ ਹੈ, ਔਰ ਐਸਾ ਨਾ ਹੋਵੇ ਕਿ ਰਾਜ ਹੱਟ ਦੇ ਸਾਹਮਣੇ ਇਸ ਦੀ ਕੀਮਤੀ ਜਾਨ ਚਲੀ ਜਾਏ। ਤੋ ਸਾਰੇ ਪਤਵੰਤੇ ਸੁਲਤਾਨ ਨੂੰ ਸਮਝਾਉਣ ਲਈ ਗਏ। ਜਦ ਵੀ ਕਦੀ ਰਾਜ ਹੱਟ ਅਤੇ ਭਗਤੀ ਦਾ ਹੱਟ ਆਪਸ ਵਿੱਚ ਟਕਰਾਉਂਦਾ ਹੈ, ਤਾਂ ਵਾਕਈ ਰਾਜ ਹੱਟ ਲਈ ਇੱਕ ਕਿਆਮਤ ਹੀ ਨਾਜ਼ਲ ਹੁੰਦੀ ਹੈ। ਐਸਾ ਆਦਿ ਕਾਲ ਤੋਂ ਚੱਲਿਆ ਹੈ। ਭਗਤ ਹੱਟ ਕਰਦਾ ਆਪਣੀ ਸੱਚਾਈ 'ਤੇ, ਪਰ ਸਤਾਧਾਰੀ ਹੱਟ ਕਰਦਾ ਆਪਣੀ ਸਤਾ 'ਤੇ, ਆਪਣੀ ਝੂਠ 'ਤੇ। ਜੈਸੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਨੇ, ਤੁਰਾ ਤਰਕ ਤਾਜ਼ੀ ਬ ਮਕਰੋ ਰਾਇਆ, ਮਰਾ ਚਾਰਾ ਸਾਜੀ ਬ ਸਿਦਕੋ ਸਫਾ। ਮੈਂ ਸਿਦਕ 'ਤੇ ਖੜਾਂ, ਸੱਚਾਈ 'ਤੇ ਖੜਾਂ, ਸਫਾਈ 'ਤੇ ਖੜਾਂ, ਐ ਸੁਲਤਾਨ ਤੂੰ ਝੂਠ 'ਤੇ ਖੜਾ, ਫਰੇਬ 'ਤੇ ਖੜਾ, ਫਰੇਬ 'ਤੇ ਖੜਾ। ਤੂੰ ਇਸ ਤੋਂ ਅਗਾਂਹ ਪਿਛਾਂ ਨਹੀਂ ਹੋਣਾ ਚਾਹੁੰਦਾ, ਇਹ ਤੇਰਾ ਹੱਟ ਹੈ, ਪਰ ਸੱਚ 'ਤੇ ਮੈਂ ਖੜਾਂ, ਮੈਂ ਵੀ ਇੱਧਰ ਉੱਧਰ ਨਹੀਂ ਹੋਣਾ ਚਾਹੁੰਦਾ, ਇਹ ਮੇਰਾ ਹੱਟ ਹੈ। ਸੱਤ ਤੇ ਸਤਾਧਾਰੀਆਂ ਦੀ ਆਦਿ ਕਾਲ ਤੋਂ ਹੀ ਨਹੀਂ ਬਣੀ। ਸਤਾਧਾਰੀ ਸਤਵਾਦੀਆਂ ਦੇ ਗੁਣ, ਉਹਨਾਂ ਦੇ ਆਲੇ ਦੁਆਲੇ ਸ਼ਰਧਾਲੂਆਂ ਦੀ ਭੀੜ ਨੂੰ ਵੇਖ ਕੇ ਔਖੇ ਹੁੰਦੇ ਰਹੇ ਨੇ, ਅਤੇ ਸਤਵਾਦੀ ਸਤਾਧਾਰੀਆਂ ਦੇ ਝੂਠ ਨਾਲ ਕਦੀ ਸਹਿਮਤ ਨਹੀਂ ਹੁੰਦੇ ਰਹੇ। ਤਾਂ ਨਾਮਦੇਵ ਵੀ ਸਹਿਮਤ ਨਾ ਹੋਵੇ। ਸੁਲਤਾਨ ਨੇ ਕਹਿ ਦਿੱਤਾ, ਨਾਮਦੇਵ ਨੂੰ ਕਰੜੀ ਤੋਂ ਕਰੜੀ ਸਜ਼ਾ ਦੇਵਾਂਗੇ। ਲੇਕਿਨ ਜਦ ਦਿੱਲੀ ਦੇ ਪਤਵੰਤੇ ਸੁਲਤਾਨ ਦੇ ਕੋਲ ਪਹੁੰਚੇ ਅਤੇ ਕਹਿਣ ਲੱਗੇ, ਇਹ ਕੀਮਤੀ ਮਨੁੱਖ ਹੈ, ਇਸਦੀ ਹੋਂਦ ਮਨੁੱਖਤਾ ਦੀ ਤਾਮੀਰ ਵਿੱਚ ਸਹਾਇਕ ਹੁੰਦੀ ਹੈ, ਮਦਦਗਾਰ ਹੁੰਦੀ ਹੈ। ਇਹ ਤੇ ਚੰਦਨ ਦਾ ਬ੍ਰਿਕਸ਼ ਹੈ, ਚੱਲਦਾ ਫਿਰਦਾ, ਖੁਸ਼ਬੂਆਂ ਵੰਡਦਾ ਹੈ, ਸ਼ੀਤਲਤਾ ਵੰਡਦਾ ਹੈ, ਇਹਨੂੰ ਛੋੜ ਦਿਓ। ਸੁਲਤਾਨ ਕਹਿੰਦੇ ਨੇ ਮੈਂ ਕਿਸੇ ਕੀਮਤ ਤੇ ਵੀ ਨਹੀਂ ਛੱਡਣਾ, ਇੱਕੋ ਹੀ ਸ਼ਰਤ ਹੈ, ਮੋਈ ਹੋਈ ਗਊ ਇਹ ਜਵਾ ਦੇਵੇ। ਪਰ ਮੋਈ ਹੋਈ ਗਊ ਨੂੰ ਜਵਾਉਣ ਤੋਂ ਨਾਮਦੇਵ ਨੇ ਇਨਕਾਰ ਕੀਤਾ ਹੈ। ਦਿੱਲੀ ਦੇ ਧਨਾੜ ਸੇਠਾਂ ਨੇ, ਭਗਤਾਂ ਨੇ ਆਖਿਰ ਸੁਲਤਾਨ ਨੂੰ ਕਿਹਾ ਕਿ ਨਾਮਦੇਵ ਦੇ ਸਰੀਰ ਦਾ ਜੋ ਵਜ਼ਨ ਹੈ, ਇਤਨੇ ਵਜ਼ਨ ਦਾ ਸਾਡੇ ਕੋਲ ਸੋਨਾ ਲੈ ਲਓ, ਚਾਂਦੀ ਲੈ ਲਓ, ਨਾਮਦੇਵ ਨੂੰ ਛੱਡ ਦਿਓ। ਤਾਂ ਸੁਲਤਾਨ ਕਹਿੰਦਾ ਮਾਲ ਲਾਉ ਤਾਂ ਦੋਜ਼ਕ ਭਰੋ, ਮੈਂ ਦੋਜ਼ਕਾਂ ਵਿੱਚ ਨਹੀਂ ਜਾਣਾ, ਮੈਂ ਧਨ ਮਾਲ ਲੈ ਕੇ ਇਸ ਕਾਫਰ ਨੂੰ ਨਹੀਂ ਛੱਡਣਾ। ਤੋ ਸਾਰੇ ਪਤਵੰਤੇ ਹੱਥ ਜੋੜ ਕੇ ਸੁਲਤਾਨ ਨੂੰ ਕਹਿੰਦੇ ਨੇ ਮੋਈ ਹੋਈ ਗਊ ਨਾਮਦੇਵ ਨਹੀਂ ਜਵਾਉਣਾ ਚਾਹੁੰਦੇ, ਧਨ ਮਾਲ ਤੁਸੀਂ ਨਹੀਂ ਲੈਣਾ ਚਾਹੁੰਦੇ, ਤਾਂ ਕੋਈ ਤੀਸਰਾ ਕੱਢੋ, ਕੋਈ ਤੀਸਰਾ ਮਾਰਗ ਕੱਢੋ ਤਾਂ ਕਿ ਨਾਮਦੇਵ ਦੀ ਬੰਦ ਖਲਾਸੀ ਹੋ ਸਕੇ। ਤਾਂ ਤੀਸਰਾ ਤੀਕਾ ਸੁਲਤਾਨ ਨੇ ਕਿਹਾ ਇੱਕੋ ਹੀ ਹੈ, ਇਹ ਰਾਮ ਕਹਿਣਾ ਛੱਡ ਦੇਵੇ, ਇਹ ਖੁਦਾ ਖੁਦਾ ਦਾ ਰਟਨ ਕਰੇ। ਨਾਮਦੇਵ ਨੂੰ ਜਦ ਇਹ ਗੱਲ ਆਖੀ ਗਈ ਤਾਂ ਕਹਿਣ ਲੱਗੇ ਨਹੀਂ ਮੈਂ ਆਪਣੇ ਹੱਠ ਤੇ ਕਾਇਮ ਹਾਂ। ਉਸ ਸਮੇਂ ਭਰਮਣ ਦੇ ਚ ਨਾਮਦੇਵ ਜੀ ਦੀ ਮਾਤਾ ਵੀ ਨਾਮਦੇਵ ਜੀ ਦੇ ਨਾਲ ਸਨ ਤੇ ਮਾਂ ਨੇ ਕਹਿ ਦਿੱਤਾ ਛੋੜ ਰਾਮ ਕਿੰਨਾ ਭਜੇ ਖੁਦਾ ਹੈ, ਛੱਡ ਜਾਨ ਬਚਦੀ ਹੈ, ਖੁਦਾ ਖੁਦਾ ਕਹਿਣਾ ਆਰੰਭ ਕਰ। ਨਾਮਦੇਵ ਕਹਿੰਦੇ ਨਹੀਂ ਮੈਂ ਐਸਾ ਨਹੀਂ ਕਰਨਾ, ਕਤਈ ਨਹੀਂ ਕਰਨਾ। ਤੇ ਮਾਂ ਕਹਿਣ ਲੱਗੀ ਮੈਂ ਤੇ ਕਈ ਦਫ਼ਾ ਤੇਰੀ ਜ਼ਬਾਨ ਤੋਂ ਅੱਲਾ ਦੀ ਧੁਨੀ ਸੁਣੀ ਹੈ, ਖੁਦਾ ਦੇ ਗੀਤ ਸੁਣੇ ਨੇ, ਤੇ ਤੂੰ ਆਪ ਹੀ ਤੇ ਕਹਿੰਦਾ ਰਿਹਾ ਰਾਮ ਤੇ ਖੁਦਾ ਦੇ ਵਿੱਚ ਕੋਈ ਭੇਦ ਨਹੀਂ ਹੈ, ਔਰ ਤੂੰ ਐਸੇ ਗੀਤ ਗਾਉਂਦਾ ਰਿਹਾ। ਨਾਮਦੇਵ ਜੀ ਮਹਾਰਾਜ ਦਾ ਐਸਾ ਇੱਕ ਪਾਵਨ ਪਵਿੱਤਰ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੌਜੂਦ ਹੈ, ਮੈਂ ਅੰਧ ਲੇ ਕੀ ਟੇਕ ਤੇਰਾ ਨਾਮ ਖੁੰਦ ਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ, ਕਰੀ ਮਾਂ ਰਹੀ ਮਾਂ ਅੱਲਾਹ ਤੂੰ ਗਣੀ। ਇਹ ਸ਼ਬਦ ਨਾਮਦੇਵ ਜੀ ਮਹਾਰਾਜ ਦਾ, ਕਰੀ ਮਾਂ ਰਹੀ ਮਾਂ ਅੱਲਾਹ ਤੂੰ ਗਣੀ, ਹਾਜ਼ਰਾ ਹਜ਼ੂਰ ਦਰਪੇਸ਼ ਤੋ ਮਨੀ, ਦਰਿਆਓ ਤੂੰ ਦਹਿੰਦ ਤੋਂ ਬਿਸਿਆਰ ਤੂੰ ਧਨੀ, ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ, ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ, ਨਾਮੇ ਚੇ ਸੁਆਮੀ ਬਖਸ਼ਿੰਦ ਤੋਂ ਹਰੀ। ਇਹਦੇ ਚ ਜਿਤਨੇ ਵੀ ਨਾਮ ਨਾਮਦੇਵ ਜੀ ਮਹਾਰਾਜ ਨੇ ਉਚਾਰਨ ਕੀਤੇ ਨੇ ਕਰੀਬਨ ਕਰੀਬਨ ਇਸਲਾਮੀ ਨੇ, ਕਰੀ ਮਾਂ ਰਹੀ ਮਾਂ ਅੱਲਾਹ ਤੂੰ ਗਣੀ, ਹਾਜ਼ਰਾ ਹਜ਼ੂਰ ਦਰਪੇਸ਼ ਤੋ ਮਨੀ। ਤੂੰ ਇਹ ਸਾਰੇ ਨਾਮ ਇਸਲਾਮੀ ਨੇ, ਮਾਂ ਨੇ ਕਿਹਾ ਤੂੰ ਤੇ ਕਈ ਦਫ਼ਾ ਅੱਲਾ ਅੱਲਾ ਦੀ ਧੁਨ ਰਟਦਾ, ਕਈ ਦਫ਼ਾ ਕਰੀਮ ਕਰੀਮ ਰਹੀਮ ਰਹੀਮ ਕਰਕੇ ਉਚਾਰਨ ਕਰਦਾ, ਅੱਜ ਕੀ ਹੈ ਅੱਜ ਕਹਿ ਦੇ ਜਾਨ ਬਖਸ਼ੀ ਹੋ ਜਾਏਗੀ। ਤੋ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੀ ਮਾਤਾ ਨੂੰ ਕਹਿੰਦੇ ਨੇ ਉਦੋਂ ਜਦ ਮੈਂ ਅੱਲਾ ਦਾ ਨਾਂ ਉਚਾਰਨ ਕਰਦਾ ਆਪਣੀ ਮੌਜ ਦੇ ਚ ਆਪਣੀ ਮਸਤੀ ਦੇ ਚ, ਲੇਕਿਨ ਅੱਜ ਆਖਾਂਗਾ ਤੇ ਮਜਬੂਰੀ ਦੇ ਚ, ਜੇ ਅੱਜ ਆਖਾਂਗਾ ਤਾਂ ਜਬਰ ਹੇਠ, ਅੱਜ ਆਖਾਂਗਾ ਤਾਂ ਦਬਾਅ ਹੇਠ, ਤੋ ਦਬਾਅ ਹੇਠ ਕਹਿਣ ਵਾਸਤੇ ਮੈਂ ਤਿਆਰ ਨਹੀਂ, ਦਬਾਅ ਦੇ ਵਿੱਚ ਆ ਕੇ ਤੇ ਮੈਂ ਰਾਮ ਕਹਿਣ ਨੂੰ ਵੀ ਤਿਆਰ ਨਹੀਂ, ਮੈਂ ਖੁਦਾ ਕਿਸ ਤਰ੍ਹਾਂ ਆਖਾਂਗਾ, ਮੌਜ ਨਾਲ ਕਹਿੰਦਾ ਮਸਤੀ ਨਾਲ ਕਹਿੰਦਾ, ਲਿਹਾਜ਼ਾ ਮੈਂ ਐਸਾ ਨਹੀਂ ਕਰਾਂਗਾ। ਕਹਿੰਦੇ ਨੇ ਕਿ ਸਾਤ ਘੜੀ ਜਬ ਬੀਤੀ ਸੁਣੀ ਅਜੂ ਨਾ ਆਏ ਤ੍ਰਿਭੁਵਨ ਧਨੀ। ਨਾਮਦੇਵ ਜੀ ਮਹਾਰਾਜ ਨੇ ਪ੍ਰਾਰਥਨਾ ਕੀਤੀ ਹੇ ਪ੍ਰਭੂ ਮੈਂ ਆਪਣਾ ਫੈਸਲਾ ਤੇਰੇ ਹੱਥ ਛੋੜਦਾ, ਜੋ ਤੇਰੀ ਮਰਜ਼ੀ। ਪ੍ਰਭ ਆਪਣੀ ਵਡਿਆਈ ਚਾਹੁੰਦਾ ਜਨਕਾ ਜੈਕਾਰ ਕਰਾਈ, ਐਸਾ ਹੋ ਜਾਂਦਾ ਹੈ। ਕਈ ਦਫ਼ਾ ਪ੍ਰਭੂ ਦੀ ਵਡਿਆਈ ਭਗਤਾਂ ਦੇ ਜੈ ਜੈਕਾਰ ਤੋਂ ਪ੍ਰਗਟ ਹੁੰਦੀ ਹੈ, ਸੰਤਾਂ ਦੇ ਜੈ ਜੈਕਾਰ ਤੋਂ ਪ੍ਰਗਟ ਹੁੰਦੀ ਹੈ। ਕਹਿੰਦੇ ਨੇ ਮੋਈ ਹੋਈ ਗਊ ਉੱਠ ਖੜੋਈ, ਔਰ ਬਾਦਸ਼ਾਹ ਦੇ ਪੇਟ ਦੇ ਸੂਲ ਪੈ ਗਏ, ਦਰਦ ਹੋਣਾ ਸ਼ੁਰੂ ਹੋਇਆ। ਇੱਧਰ ਮੋਈ ਹੋਈ ਗਊ ਜਦ ਜ਼ਿੰਦਾ ਹੋਈ ਇਸ ਕਰਾਮਾਤ ਨੂੰ ਵੇਖਿਆ, ਦੂਸਰੇ ਪਾਸੇ ਸਰੀਰ ਵਿੱਚ ਅਥਾਹ ਪੀੜਾ ਨੂੰ ਵੇਖਿਆ, ਤਾਂ ਆਪਣੀ ਕਰਨੀ 'ਤੇ ਸ਼ਰਮਸਾਰ ਹੋਇਆ, ਪਛਤਾਵਾ ਪੈਦਾ ਹੋਇਆ, ਆ ਕੇ ਨਾਮਦੇਵ ਦੀ ਕਦਮ ਬੋਸੀ ਕੀਤੀ। ਨਾਮਦੇਵ ਦੇ ਕਦਮਾਂ ਤੇ ਆ ਕੇ ਮੱਥਾ ਟੇਕਿਆ। ਤਦੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜਾ। ਹਰ ਯੁਗ ਦੇ ਵਿੱਚ ਹਰ ਸਮੇਂ ਚੰਗੇ ਚੰਗੇ ਭਗਤ ਹੋਏ ਨੇ, ਔਰ ਉਹਨਾਂ ਦੀ ਲੱਜਾ ਪ੍ਰਭੂ ਆਪ ਰੱਖਦਾ ਰਿਹਾ, ਉਹਨਾਂ ਦੀ ਲੱਜਾ ਈਸ਼ਵਰ ਆਪ ਰੱਖਦਾ ਰਿਹਾ। ਸ਼੍ਰੀ ਨਾਮਦੇਵ ਜੀ ਮਹਾਰਾਜ ਭਰਮਣ ਕਰਦੇ ਹੋਏ, ਥਾਂ ਪਰ ਥਾਂ ਉਪਦੇਸ਼ ਸੰਦੇਸ਼ ਦਿੰਦੇ ਹੋਏ ਆਖਿਰ ਵਾਪਸ ਪੰਡਰਪੁਰ ਆਏ। ਪੰਡਰਪੁਰ ਦੇ ਵਿੱਚ ਵੀ ਆਪ ਨਾਲ ਉਹੀ ਵਿਵਹਾਰ ਹੋਇਆ ਜੋ ਔਂਡੇ ਦੇ ਵਿੱਚ ਹੋਇਆ। ਕਿਉਂ ਕਿ ਪੰਡਰਪੁਰ ਦੇ ਵਸਨੀਕਾਂ ਨੂੰ ਵੀ ਪਤਾ ਸੀ ਕਿ ਆਪ ਜ਼ਾਤ ਦੇ ਛੀਂਬਾ ਨੇ, ਔਰ ਨਵੇਂ ਕੱਪੜਿਆਂ ਨੂੰ ਖੁੰਭ 'ਤੇ ਚਾੜ ਕੇ ਧੋ ਕੇ ਅਤੇ ਫਿਰ ਉਹਨਾਂ ਨੂੰ ਰੰਗਣਾ, ਇਹ ਨਾਮਦੇਵ ਦੀ ਕਿਰਤ ਸੀ, ਨਾਮਦੇਵ ਦਾ ਧੰਦਾ ਸੀ। ਲੇਕਿਨ ਭਗਤੀ ਭਾਵ ਦੇ ਗੀਤ ਇਸ ਢੰਗ ਨਾਲ ਚਾਰੋਂ ਪਾਸੇ ਖਿਲੇਰੇ ਕਿ ਪੰਡਰਪੁਰ ਦੇ ਵਸਨੀਕ ਆਪ ਦੀ ਪਰਿਕਰਮਾ ਕਰਨ ਲੱਗੇ, ਭੁੱਲ ਗਏ ਕਿ ਇਹ ਸ਼ੂਦਰ ਹੈ। ਆਖਿਰ ਤਾਰਕਿਕ ਪੁਰੋਹਿਤ ਲੋਕਾਂ ਨੇ, ਵਿਦਵਾਨਾਂ ਨੇ ਆਪ ਤੋਂ ਪੁੱਛਿਆ ਕਿ ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਕਿਵੇਂ ਜੋੜਿਆ, ਕੀ ਯੁਕਤੀ ਹੈ, ਕੀ ਯੁਕਤੀ ਹੈ, ਆਖਿਰ ਢੰਗ ਕੀ ਵਰਤਿਆ, ਤੌਰ ਤਰੀਕਾ ਕੀ ਵਰਤਿਆ। ਤੌਰ ਤਰੀਕਾ ਕਬੀਰ ਤੋਂ ਵੀ ਕਿਸੇ ਵਕਤ ਪੁੱਛਿਆ ਗਿਆ ਸੀ, ਤਾਂ ਆਪ ਨੇ ਸਾਫ਼ ਕਹਿ ਦਿੱਤਾ ਸੀ, ਤਜ ਭਰਮ ਕਰਮ ਬਿਦ ਨਿਖੇਦ, ਰਾਮ ਨਾਮ ਲੇਹੀ ਗੁਰਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹੀ ਬਿਦ ਨਿਖੇਦ। ਬਿਧੀ ਨਿਸ਼ੇਦ, ਕੋਈ ਬਿਧੀ ਨਹੀਂ ਹੈ, ਕੋਈ ਢੰਗ ਨਹੀਂ ਹੈ, ਕਬੀਰ ਕਹਿੰਦੇ ਨੇ ਕੋਈ ਢੰਗ ਨਹੀਂ ਹੈ। ਭਰਿਆ ਹੋਇਆ ਠੰਡਾ ਪਾਣੀ ਦਾ ਗਿਲਾਸ ਮਨੁੱਖ ਦੇ ਅੱਗੋਂ ਰੱਖ ਦੇਈਏ ਤੇ ਉਹ ਪੀਣ ਦਾ ਢੰਗ ਪੁੱਛੇ, ਵਿਧੀ ਵਿਧਾਨ ਪੁੱਛੇ ਕਿ ਪੀਣ ਦਾ ਢੰਗ ਕੀ ਹੈ, ਵਿਧੀ ਕੀ ਹੈ, ਤਾਂ ਗੱਲ ਸਪਸ਼ਟ ਹੋ ਗਈ ਕਿ ਇਸ ਬੰਦੇ ਨੂੰ ਪਿਆਸ ਨਹੀਂ ਲੱਗੀ। 36 ਪ੍ਰਕਾਰ ਦਾ ਭੋਜਨ ਪਰੋਸ ਕੇ ਕਿਸੇ ਮਨੁੱਖ ਦੇ ਅੱਗੋਂ ਰੱਖ ਦੇਈਏ ਤੇ ਉਹ ਇਹ ਆਖੇ ਕਿ ਛਕਣ ਦਾ ਢੰਗ ਕੀ ਹੈ, ਭੋਜਨ ਕਰਨ ਦਾ ਢੰਗ ਕੀ ਹੈ, ਤੇ ਗੱਲ ਸਪਸ਼ਟ ਹੋ ਗਈ ਇਸ ਨੂੰ ਭੁੱਖ ਨਹੀਂ ਲੱਗੀ। ਭੁੱਖੇ ਖਾਵਤ ਲਾਜ ਨਾ ਆਵੇ, ਭੁੱਖਾ ਮਨੁੱਖ ਢੰਗ ਨਹੀਂ ਪੁੱਛਦਾ ਹੁੰਦਾ, ਤੌਰ ਤਰੀਕਾ ਨਹੀਂ ਪੁੱਛਦਾ ਹੁੰਦਾ, ਉਹ ਛਕਣ ਲੱਗ ਪੈਂਦਾ, ਖਾਣ ਲੱਗ ਪੈਂਦਾ। ਢੰਗ ਤੌਰ ਤਰੀਕੇ ਦਾ ਪੁੱਛਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਸ ਨੂੰ ਭੁੱਖ ਨਹੀਂ ਲੱਗੀ। ਸ਼੍ਰੀ ਨਾਮਦੇਵ ਜੀ ਮਹਾਰਾਜ ਤੋਂ ਇਹ ਪੁੱਛ ਕੀਤੀ ਗਈ, ਢੰਗ ਕੀ ਹੈ, ਤੌਰ ਤਰੀਕਾ ਕੀ ਹੈ। ਕਬੀਰ ਕਹਿੰਦੇ, ਜਦ ਮਨੁੱਖ ਦੇ ਅੰਦਰ ਸਤਸੰਗ ਕਰਦਿਆਂ ਪਿਆਸ ਪੈਦਾ ਹੁੰਦੀ ਹੈ, ਭੁੱਖ ਪੈਦਾ ਹੁੰਦੀ ਹੈ, ਅਤੇ ਭੁੱਖ ਪੈਦਾ ਹੁੰਦਿਆਂ ਹੀ ਉਹ ਈਸ਼ਵਰ ਦੇ ਗੀਤ ਅਲਾਪਣ ਲੱਗ ਪੈਂਦਾ, ਉਹ ਈਸ਼ਵਰ ਦਾ ਨਾਮ ਉਚਾਰਨ ਕਰਨ ਲੱਗ ਪੈਂਦਾ। ਜੈਸੇ ਭੁੱਖ ਲੱਗੇ ਅਤੇ ਬੱਚਾ ਰੋਣ ਲੱਗ ਪੈਂਦਾ, ਸਤਸੰਗ ਦੇ ਵਿੱਚ ਬੈਠਦਿਆਂ ਬੈਠਦਿਆਂ ਜਦ ਸਤ ਦੀ ਭੁੱਖ ਪੈਦਾ ਹੁੰਦੀ ਹੈ ਅਤੇ ਰਸਨਾ ਆਪਣੇ ਆਪ ਹੀ ਸਤਨਾਮ ਉਚਾਰਨ ਕਰਨ ਲੱਗ ਪੈਂਦੀ ਹੈ। ਤਰੀਕਾ ਆਪਦੇ ਕੋਲ ਪੁੱਛਿਆ ਗਿਆ, ਦੱਸੋ ਨਾਮਦੇਵ ਤੁਸੀਂ ਆਪਣਾ ਹਿਰਦਾ ਪਰਮਾਤਮਾ ਨਾਲ ਕਿਵੇਂ ਜੋੜਿਆ। ਆਖਿਰ ਇੱਕ ਨਿਯਮ ਹੈ ਕਿ ਦੋਹਾਂ ਨੂੰ ਜੋੜਨ ਲਈ ਤੀਸਰੇ ਦੀ ਲੋੜ ਪੈਂਦੀ ਹੈ। ਦੋ ਇੱਟਾਂ ਨੂੰ ਜੋੜਨਾ, ਗਾਰਾ ਚਾਹੀਦਾ, ਦੋ ਕਾਗਜ਼ ਜੋੜਨੇ ਨੇ, ਗੋਂਦ ਚਾਹੀਦੀ ਹੈ, ਦੋ ਕੱਪੜਿਆਂ ਨੂੰ ਜੋੜਨਾ, ਸੂਈ ਧਾਗਾ ਚਾਹੀਦਾ, ਦੋ ਲੱਕੜਾਂ ਨੂੰ ਜੋੜਨਾ, ਸ੍ਰੇਸ਼ ਚਾਹੀਦੀ ਹੈ। ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਜੋੜਿਆ, ਕਿਵੇਂ ਜੋੜਿਆ। ਤੋ ਆਪ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬੜਾ ਕੀਮਤੀ ਵਾਕ ਹੈ ਕਿ ਸੋਏ ਨੇ ਕੀ ਸੋਈ, ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸੋ ਲਾਗਾ। ਨਾਮਦੇਵ ਨੇ ਆਪਣਾ ਚਿੱਤ ਹਰੀ ਨਾਲ ਜੋੜ ਲਿਆ, ਕਿਵੇਂ ਜੋੜਿਆ, ਕਿਸ ਤਰ੍ਹਾਂ ਜੋੜਿਆ, ਸੂਈ ਧਾਗੇ ਨਾਲ ਸੀ ਲਿਆ। ਸੂਈ ਕਿਹੜੀ, ਸੋਨੇ ਦੀ, ਧਾਗਾ ਕਿਹੜਾ, ਚਾਂਦੀ ਦਾ। ਸੋਈ ਨੇ ਕੀ ਸੂਈ, ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸੋ ਲਾਗਾ। ਸੋਨੇ ਦੀ ਸੂਈ ਕੀ ਹੈ, ਗੁਰੂ ਦਾ ਸ਼ਬਦ, ਗੁਰੂ ਦਾ ਮਨ ਮੰਤਰ, ਗੁਰਮਨ ਮੰਤਰ, ਇਹ ਸੋਨੇ ਦੀ ਸੂਈ ਹੈ। ਧਾਗਾ ਕੀ ਹੈ, ਉਹਦੇ 'ਚ ਧਿਆਨ ਜੋੜਨਾ, ਉਹਦੇ 'ਚ ਸੁਰਤ ਜੋੜਨੀ, ਇਹ ਧਾਗਾ ਹੈ। ਜੈਸੇ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰੀਏ, ਇਹ ਤਾਂ ਸੋਨੇ ਦੀ ਸੂਈ ਹੈ, ਪਰ ਇਹਦੇ 'ਚ ਧਿਆਨ ਜੋੜੀਏ, ਇਹ ਧਾਗਾ ਹੈ। ਅਤੇ ਧਿਆਨ ਦੇ ਨਾਲ ਹੀ ਮਨੁੱਖ ਸੁਣ ਸਕੇਗਾ, ਉਂਝ ਸੁਣ ਵੀ ਨਹੀਂ ਸਕੇਗਾ। ਜੈਸੇ ਕਿ ਇੱਕ ਉੱਚੀ ਉੱਚੀ ਬੋਲ ਰਿਹਾ ਹੁੰਦਾ, ਦੂਸਰਾ ਸੁਣ ਰਿਹਾ ਹੁੰਦਾ, ਤੇ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ, ਮਿੱਤਰਾ ਇਹ ਗੱਲ ਫਿਰ ਆਖੋ, ਨਹੀਂ ਸੁਣੀ, ਕਿਉਂ ਨਹੀਂ ਸੁਣੀ? ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਤੋ ਧਿਆਨ ਧਾਗਾ ਹੈ, ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਝ ਕਹਿੰਦੇ ਨੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਤੋ ਗੁਰੂ ਦਾ ਜੋ ਮੰਤਰ ਹੈ ਇਹ ਸੋਇਨੇ ਦੀ ਸੋਈ ਹੈ, ਔਰ ਇਸ ਦੇ ਵਿੱਚ ਜੋ ਮੈਂ ਆਪਣੀ ਸੁਰਤ ਜੋੜੀ ਹੈ, ਧਿਆਨ ਜੋੜਿਆ, ਇਹ ਧਾਗਾ ਹੈ, ਸੂਈ ਚੱਲਦੀ ਰਹੀ, ਧਾਗਾ ਨਾਲ ਚੱਲਦਾ ਰਿਹਾ, ਮੇਰਾ ਹਿਰਦਾ ਪ੍ਰਭੂ ਦੇ ਨਾਲ ਸਿਲਦਾ ਗਿਆ, ਜੁੜਦਾ ਗਿਆ। ਆਮ ਜਗਤ ਵਿੱਚ ਦੇਖਣ ਵਿੱਚ ਆਇਆ ਕਿ ਮਨੁੱਖਾਂ ਕੋਲ ਸੂਈ ਤੇ ਹੈ, ਧਾਗਾ ਨਹੀਂ। ਰਾਮ ਰਾਮ ਰਟਨ ਕਰ ਰਹੇ ਨੇ, ਧਿਆਨ ਨਹੀਂ ਹੈ। ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰ ਰਹੇ ਨੇ, ਧਿਆਨ ਨਹੀਂ ਹੈ। ਤੋ ਸੋਨੇ ਦੀ ਸੂਈ ਤੇ ਚੱਲ ਰਹੀ ਹੈ, ਧਾਗਾ ਨਹੀਂ ਹੈ। ਬਿਨ ਧਾਗੇ ਬਿਨ ਸੂਈ ਆਨੀ, ਧਾਗੇ ਤੋਂ ਬਿਨਾਂ ਸੂਈ ਕੀ ਕਰੇ, ਕਿਸ ਤਰ੍ਹਾਂ ਸੀਵੇਗੀ, ਕਿਸ ਤਰ੍ਹਾਂ ਜੋੜੇਗੀ? ਤੋ ਧੁਨ ਦੇ ਚ ਧਿਆਨ ਦਾ ਜੋੜਨਾ, ਸ਼ਬਦ ਦੇ ਚ ਸੁਰਤ ਦਾ ਜੋੜਨਾ, ਮੰਤਰ ਦੇ ਚ ਧਿਆਨ ਦਾ ਜੋੜਨਾ, ਇੰਜ ਹੈ ਜੈਸੇ ਸੂਈ ਦੇ ਚ ਧਾਗਾ ਜੋ ਹੈ ਪਰੋਰਨਾ। ਇਸ ਢੰਗ ਨਾਲ ਜਦ ਸੂਈ ਚੱਲਦੀ ਹੈ ਤੇ ਨਾਲ ਧਾਗਾ ਚੱਲਦਾ, ਮਨੁੱਖ ਦਾ ਹਿਰਦਾ ਪ੍ਰਭੂ ਨਾਲ ਜੁੜ ਜਾਂਦਾ। ਇਹੀ ਆਪ ਕਹਿ ਰਹੇ ਨੇ, ਸੋਈ ਨੇ ਕੀ ਸੂਈ, ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉ ਲਾਗਾ। ਹਰੀ ਨਾਲ ਚਿੱਤ ਜੁੜ ਗਿਆ, ਤੇ ਹਰੀ ਤੇ ਆਨੰਦ ਸਰੂਪ ਹੈ। ਆਨੰਦ ਸਰੂਪ ਨਾਲ ਜੁੜਦਿਆਂ ਹੀ ਆਨੰਦਮਈ ਅਵਸਥਾ ਮਨੁੱਖ ਦੀ ਬਣ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ, ਚਿੱਤੇ ਚਿੱਤ ਮਿਲਾਏ ਤਾਂ ਹੋਵੇ ਰੰਗ ਘਣਾ, ਪਰਮਾਤਮਾ ਦੇ ਚਿੱਤ ਨਾਲ ਤੂੰ ਆਪਣਾ ਚਿੱਤ ਜੋੜ, ਅਥਾਹ ਰੰਗ ਬਣੇਗਾ, ਅਥਾਹ ਸੁੱਖ ਬਣੇਗਾ। ਕਿਉਂ ਕਿ ਮਿੱਤ ਕਾ ਚਿੱਤ ਅਨੂਪ ਸੋ ਮਰਮ ਨਾ ਜਾਣੇ, ਪਰਮਾਤਮਾ ਦਾ ਚਿੱਤ ਅਤਿ ਸੁੰਦਰ ਹੈ, ਆਨੰਦਮਈ ਹੈ, ਰਹੱਸਮਈ ਹੈ, ਗੁਣ ਨਿਧਾਨ ਹੈ। ਪ੍ਰਭੂ ਦਾ ਐਸਾ ਚਿੱਤ ਜਿਹਦੇ ਚ ਸਾਰੇ ਗੁਣ ਨੇ, ਸਾਰਾ ਆਨੰਦ ਹੈ, ਸਾਰੀਆਂ ਸੁਗੰਧੀਆਂ ਨੇ, ਸਾਰਾ ਖੇੜਾ ਹੈ, ਸਾਰਾ ਸੁਆਪਣ ਹੈ। ਜੈਸੇ ਕੋਈ ਪ੍ਰਭੂ ਦੇ ਚਿੱਤ ਨਾਲ ਆਪਣਾ ਚਿੱਤ ਜੋੜਦਾ ਹੈ, ਜਗਤ ਦੀ ਸਾਰੀ ਸੁਆਪਣ ਨਾਲ ਉਸਨੇ ਆਪਣਾ ਚਿੱਤ ਜੋੜਿਆ, ਜਗਤ ਦੇ ਸਾਰੇ ਸੰਗੀਤ ਨਾਲ ਉਸਨੇ ਆਪਣਾ ਚਿੱਤ ਜੋੜਿਆ। ਜੈਸੇ ਉਸ ਪਰਮ ਸੰਗੀਤ ਦੇ ਨਾਲ ਤੇ ਪਰਮ ਸੁਆਪਣ ਦੇ ਨਾਲ ਚਿੱਤ ਜੁੜਦਾ ਹੈ, ਮਨੁੱਖ ਦੇ ਅੰਦਰ ਵੀ ਪਰਮ ਸੁਆਪਣ ਤੇ ਸੰਗੀਤ ਦਾ ਜਨਮ ਹੁੰਦਾ ਹੈ। ਮਿੱਤ ਕਾ ਚਿੱਤ ਅਨੂਪ ਸੋ ਮਰਮ ਨਾ ਜਾਣੇ, ਗਾਹਕ ਗੁਣੀ ਅਪਾਰ ਸੋ ਤੱਤ ਪਛਾਣੇ, ਚਿੱਤੇ ਚਿੱਤ ਮਿਲਾਏ ਤਾਂ ਹੋਵੇ ਰੰਗ ਘਣਾ, ਹਰਹਾਂ ਚੰਚਲ ਚੋਰੇ ਮਾਰ ਤਾਂ ਪਾਵੇ ਸੁਖ ਘਣਾ। ਕਿਉਂਕਿ ਪਰਮਾਤਮਾ ਦੇ ਚਿੱਤ ਵਿੱਚ ਪਰਮ ਨਾਦ ਹੈ, ਪਰਮ ਸੰਗੀਤ ਹੈ, ਉਸ ਨਾਲ ਜੁੜਦਿਆਂ ਪਰਮ ਸੰਗੀਤ ਦੀਆਂ ਧੁਨੀਆਂ ਮਨੁੱਖ ਦੇ ਅੰਦਰ ਵਜਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਸ ਦਾ ਜ਼ਿਕਰ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੀ ਬਾਣੀ 'ਚ ਇੰਝ ਕਰਦੇ ਨੇ, ਅਣਮਣੀਆ ਮੰਦਲ ਬਾਜੇ ਬਿਨ ਸਾਵਨ ਘਨਹਰ ਗਾਜੇ, ਬਾਦਲ ਬਿਨ ਬਰਖਾ ਹੋਈ ਜੋ ਤੱਤ ਵਿਚਾਰੇ ਕੋਈ। ਮੇਰੇ ਅੰਦਰ ਇੱਕ ਢੋਲ ਵੱਜ ਰਿਹਾ, ਨਾਮਦੇਵ ਕਹਿੰਦੇ ਨੇ, ਲੇਕਿਨ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ, ਪਰ ਵੱਜ ਰਿਹਾ, ਅੱਠੇ ਪੈਰ ਵੱਜ ਰਿਹਾ, ਬੜੇ ਸੁਰ ਦੇ 'ਚ ਵੱਜ ਰਿਹਾ, ਬੜੇ ਤਾਲ ਦੇ 'ਚ ਵੱਜ ਰਿਹਾ। ਅਣਮੜੀਆ ਮੰਦਲ ਬਾਜੇ, ਅੱਜ ਤੱਕ ਦੇ ਤਮਾਮ ਸਿਰਮੋਰ ਭਗਤਾਂ ਨੇ ਐਸਾ ਆਖਿਆ ਕਿ ਸਾਡੇ ਅੰਦਰ ਸੰਗੀਤ ਦੀ ਧੁਨ ਚੱਲਦੀ ਹੈ, ਰਾਗ ਦੀ ਧੁਨ ਚੱਲਦੀ ਹੈ, ਅਤੇ ਰਾਗ ਦੇ ਜਨਮਦਾਤੇ ਵੀ ਸੰਤ ਲੋਕ ਨੇ, ਭਗਤ ਲੋਕ ਨੇ। ਦਰਅਸਲ ਪਰਮਾਤਮਾ ਕੀ ਹੈ? ਪਰਮ ਸੁੰਦਰਤਾ ਔਰ ਪਰਮ ਸੰਗੀਤ, ਪਰਮ ਰਸ, ਪਰਮ ਆਨੰਦ। ਪਰਮਾਤਮਾ ਨਾਲ ਜੁੜਨਾ ਪਰਮ ਆਨੰਦ ਨਾਲ ਜੁੜਨਾ ਹੈ, ਪਰਮ ਸੰਗੀਤ ਨਾਲ ਜੁੜਨਾ ਹੈ, ਮਹਾਨ ਸੁਆਪਣ ਨਾਲ ਜੁੜਨਾ ਹੈ। ਇਹ ਠੀਕ ਹੈ ਕਿ ਪੁਰਾਣੇ ਸਮੇਂ ਦੇ ਵੈਦਿਕ ਰਿਸ਼ੀਆਂ ਨੇ ਵੀ ਜੋ ਈਸ਼ਵਰ ਦੇ ਗੁਣ ਮੰਨੇ ਨੇ ਉਹ ਇਸ ਢੰਗ ਨਾਲ ਮੰਨੇ ਨੇ, ਸਤਿਅਮ ਸ਼ਿਵਮ ਸੁੰਦਰਮ, ਉਹ ਸੱਤ ਹੈ, ਸ਼ਿਵਮ ਉਹ ਪ੍ਰਕਾਸ਼ਮਾਨ ਹੈ, ਸੁੰਦਰਮ ਉਹ ਅਤਿ ਸੁੰਦਰ ਹੈ। ਸੱਤ ਚਿੱਤ ਆਨੰਦ, ਉਹ ਸੱਤ ਸਰੂਪ ਹੈ, ਆਨੰਦ ਸਰੂਪ ਹੈ। ਸੱਤ ਸੁਹਾਣ ਸਦਾ ਮਨ ਚਾਓ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹ ਸੱਤ ਹੈ, ਸੁਹਾਣ ਉਹ ਅਤਿ ਸੁੰਦਰ ਹੈ, ਸਦਾ ਮਨ ਚਾਓ ਉਹ ਸਦੀਵੀ ਖਿੜਿਆ ਹੈ। ਉਸਦੇ ਚਿੱਤ ਦੇ ਸੁੰਦਰਤਾ ਹੈ, ਦੈਵੀ ਗੁਣਾਂ ਦੀ ਸੁਆਪਣ ਹੈ, ਪਰਮ ਸੰਗੀਤ ਹੈ। ਤੋ ਪਰਮਾਤਮਾ ਨਾਲ ਜੈਸੇ ਕੋਈ ਜੁੜਦਾ ਹੈ, ਪਰਮ ਸੰਗੀਤ ਨਾਲ ਜੁੜਦਾ ਹੈ। परम स्वपन नाल जुड़ता है, परम आनंद नाल जुड़ता है। इस वास्ते नामदेव जी महाराज कहते हैं कि मेरे अंदर परम आनंद की छाप लगी है और मेरे अंदर दैवी गुणा की परम सुंदरता प्रगट हुई है। आप ते साफ कहते हैं प्रण में नाम देव ना के बिना ना सोहे बती लखना। शरीरक तल ते अगर सुंदरता दे बत्ती लखण भी मनुख दे कोल आवन पर दैवी सुंदरता दैवी गुणा दा जो स्वपन है ए बंदे कोल ना होवे तो बत्तीस लक्षण भी किसे काम दे दे। कहो कबीर जैसे सुंदर स्वरूप नाम बिना सब कुबज करूप। भावे कितना ही सुंदर होवे अत सुंदर कुलीन चतुर मुख ज्ञानी धनवंत मृतक कहिए नानका जे प्रीत नहीं भगवंत। तो नामदेव जी महाराज कहते ने मेरे अंदर परम स्वपन पैदा होया और परम आनंद पैदा होया ते परम संगीत दिया धुनिया मेरे अंदर पैदा हो गई ने। नाद वज रहा है अणमण या मंदल बाजे बिन सावन घन हर गाजे। बिना सावन तो मेरे अंदर बदल गरजदे पै ने। कबीर अंबर घनहर छाया बरख बरे सरताल चातरक ज्यों तरसत रहे तिनको कौन हवाल। गुरु रूपी बदल मेरे अंदर गरज रहा है परमात्मा दा गर्जन शुरू है और अमृत नाम दी बरखा मेरे हृदय ते हो रही है। परम संगीत परम नाद मेरे अंदर छिड़े होया है और इत्थों गल स्पष्ट हो गई प्रभु नाल जुड़ना परम संगीत नाल जुड़ना है परम हरियावल नाल जुड़ना है परम आनंद नाल जुड़ना है परम स्वपन नाल जुड़ना है।